ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੈਸਾਹੋ।
ਵਾਹਿਗੁਰੂ ਸਾਹਿਬ ਜੀਓ। ਹੱਥ ਚੰਦ ਅਵਤਾਰ ਕਥਨ ਸ੍ਰੀ ਦੁੱਧ ਕਿਛੰਦ ਫੇਰ ਗਣ ਨਿਸ ਰਾਜ ਵਿਚਾਰਾ ਜੈ ਸਰਿਉ ਅਵਤਾਰ ਮੁਰਾਰਾ। ਫੇਰ ਗਣ ਨਿਸ ਰਾਜ ਵਿਚਾਰਾ ਜੈ ਸਰਿਉ ਅਵਤਾਰ ਮੁਰਾਰਾ। ਬਾਤ ਪੁਰਾਤਨ ਭਾਖ ਸੁਣਾਉ ਜਾਤੇ ਕਬ ਕੁਲ ਸਰਬ ਰਜਾਉ। ਬਾਤ ਪੁਰਾਤਨ ਭਾਖ ਸੁਣਾਉ ਜਾਤੇ ਕਬ ਕੁਲ ਸਰਬ ਰਜਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜ ਜੀ, ਗੁਰੂ ਰਸਾਹ ਸਿੰਘ ਜੀ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਪਵਿੱਤਰ ਦਸਮ ਬਾਣੀ ਦੁਆਰਾ ਸੰਗਤ ਨੂੰ ਨਿਹਾਲ ਕਰ ਰਹੇ ਹਨ। 24 ਅਵਤਾਰਾਂ ਦੀ ਕਥਾ ਪ੍ਰਾਰੰਭ ਹੋ ਚੁੱਕੀ ਹੈ। 18 ਅਵਤਾਰਾਂ ਦੀ ਕਥਾ ਪਿੱਛੇ ਸੰਪੂਰਨ ਹੋਈ ਹੈ। ਅੱਗੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ 19 ਅਵਤਾਰ ਦੀ ਕਥਾ ਕਥਨ ਕਰਦੇ ਹਨ। ਬਖਸ਼ਿਸ਼ ਕਰਦੇ ਹਨ, ਸੁਣੋ ਸੰਗਤ।
ਵਾਹਿਗੁਰੂ ਸਾਹਿਬ ਜੀਓ। ਅਤ ਚੰਦ ਅਵਤਾਰ ਕਥਨ ਸ੍ਰੀ ਭਗਵਤੀ ਜੀ ਸਹਾਏ। ਦੁੱਧ ਕਛੰਦ ਫੇਰ ਗਣ ਨਿਸ ਰਾਜ ਵਿਚਾਰਾ।
ਉਪਰੰਤ ਚੰਦਰਮਾ ਜਿਵੇਂ ਅਵਤਾਰ ਧਾਰਿਆ ਹੈ ਵਿਸ਼ਨੂੰ ਭਗਵਾਨ ਨੇ, ਉਹਦੀ ਕਥਾ ਹੈ ਸ੍ਰੀ ਭਗਵਤੀ ਜੀ ਸਹਾਏ। ਸ਼੍ਰੋਮਣੀ ਪਰਮੇਸ਼ਰ ਸ੍ਰੀ ਸਾਹਿਬ ਉਹਦੀ ਸਹਾਇਤਾ ਹੈ, ਸਾਨੂੰ ਦੁੱਧ ਕਛੰਦ ਦੁਆਰਾ ਚਾਰਦੇ ਹਨ।
ਫੇਰ ਗਣ ਨਿਸ ਰਾਜ ਵਿਚਾਰਾ।
ਨਿਸ ਰਾਤ ਦਾ ਰਾਜਾ ਕੌਣ ਹੈ ਚੰਦਰਮਾ, ਇਹਦੀ ਵਿਚਾਰ ਕਰਕੇ ਦੱਸਦੇ ਹਾਂ।
ਜੈ ਸਰਿਉ ਅਵਤਾਰ ਮੁਰਾਰਾ।
ਜਿਸ ਤਰੀਕੇ ਦੇ ਨਾਲ ਵਿਸ਼ਨੂੰ ਮੁਰਾਰਕ ਨੇ ਤੈਨੂੰ ਮਾਰਨ ਵਾਲੇ ਨੇ ਅਵਤਾਰ ਧਾਰਿਆ ਚੰਦਰਮਾ ਰੂਪ ਵਿੱਚ,
ਪੁਰਾਤਨ ਭਾਖ ਸੁਣਾਓ।
ਇਹ ਪੁਰਾਤਨ ਕਥਾ ਹੈ, ਦਸਵੇਂ ਪਾਤਸ਼ਾਹ ਹੀ ਕਹਿੰਦੇ ਹਨ, ਅਸੀਂ ਸੁਣਾਉਂਦੇ ਹਾਂ ਵਿਚਾਰ ਕੇ।
ਜਾਤੇ ਕਬ ਕੁਲ ਸਰਬੇ ਰਜਾਓ।
ਜਿਸ ਕਰਕੇ ਕਵੀਆਂ ਦੇ ਕੋਲ ਨੂੰ ਸਮੂਹ ਨੂੰ ਪ੍ਰਸੰਨ ਕਰਾਂਗੇ, ਤ੍ਰਿਪਤ ਕਰਾਂਗੇ।
ਦੁੱਧ ਨੈ ਕਿਰਸਾ ਕਹੂੰ ਥੋਰ ਨਾ ਹੋਈ।
ਨੈਕ ਥੋੜੇ ਮਾਤਰ ਵੀ, ਕਿਰਸਾ ਖੇਤੀ ਜਿਹੜੀ ਸੀ ਕਿਸੇ ਥਾਂ ਤੇ ਨਹੀਂ ਸੀ ਹੁੰਦੀ।
ਭੁੱਖਣ ਲੋਕ ਮਰੇ ਸਭ ਕੋਈ,
ਸਾਰੇ ਲੋਕ ਭੁੱਖੇ ਮਰਦੇ ਸਨ।
ਅੰਧ ਨਿਸ਼ਾ ਦਿਨ ਭਾਨ ਜਰਾਵੈ।
ਅੰਧ ਨਿਸ਼ਾ ਰਾਤ ਹਨੇਰੇ ਦੇ ਕਾਰਨ, ਅੰਧ ਨਿਸ਼ਾ ਅੱਗੇ
ਦਿਨ ਭਾਨ ਜਰਾਵੈ।
ਰਾਤ ਨੂੰ ਚੰਦਰਮਾ ਤੇ ਚੜ੍ਹਦਾ ਨਹੀਂ ਸੀ, ਰਾਤ ਪੈ ਜਾਂਦੀ ਸੀ ਤੇ ਦਿਨੇ ਸੂਰਜ ਚੜ੍ਹ ਕੇ ਖੇਤੀਆਂ ਦੇ ਲੋਕਾਂ ਨੇ ਪਾਣੀ ਸਾੜਦਾ ਸੀ, ਗਰਮੀ ਪੈਂਦੀ ਸੀ।
ਤਾਤੇ ਕ੍ਰਿਸ ਕਹੂੰ ਹੋਣ ਨਾ ਪਾਵੇ।
ਇਸ ਵਾਸਤੇ ਕ੍ਰਿਸ ਜਿਹੜੀ ਖੇਤੀ ਹੈ ਕਿਤੇ ਹੋਣ ਪਾਉਂਦੀ ਨਹੀਂ ਸੀ, ਪੈਦਾ ਨਹੀਂ ਸੀ ਹੁੰਦੀ।
ਲੋਕ ਲੱਗਾ ਲੋਕ ਸਭਾ ਇਹ ਤੇ ਅਕਲਾਨੇ।
ਇਸ ਤਰੀਕੇ ਦੀ ਅਵਸਥਾ ਵੇਖ ਕੇ ਸਾਰੇ ਲੋਕ ਵਿਆਕਲ ਹੋ ਗਏ, ਦੁਖੀ ਹੋਏ।
ਭਾ ਚੱਲੇ ਜਿਵੇਂ ਪਾਤ ਪੁਰਾਣੇ,
ਜਿਵੇਂ ਪੁਰਾਣੇ ਪੱਤਰੇ ਹਵਾ ਨਾਲ ਝੜ ਜਾਂਦੇ। ਇਸ ਤਰ੍ਹਾਂ ਲੋਕ ਦੌੜਨ ਲੱਗੇ,
ਭਾਂਤ ਹੀ ਭਾਂਤ ਕਰੇ ਹਰ ਸੇਵਾ।
ਤਰ੍ਹਾਂ ਤਰ੍ਹਾਂ ਦੀ ਫਿਰ ਹਰੀ ਦੀ ਸੇਵਾ ਕਰਨ ਲੱਗ ਪਏ ਲੋਕ।
ਤਾਤੇ ਪ੍ਰਸੰਨ ਭਏ ਗੁਰਦੇਵਾ।
ਇਸ ਵਾਸਤੇ ਗੁਰਦੇਵ ਪੂਜਨੀ ਪਰਮੇਸ਼ਰ ਖੁਸ਼ ਹੋ ਗਿਆ।
ਨਾਰਨ ਸੇਵ ਕਰੇ ਨਿਜ ਨਾਥ।
ਐਸਾ ਸਮਾਂ ਸੀ ਨਾਰ ਜਿਹੜੀਆਂ ਇਸਤਰੀਆਂ ਸੀ ਉਹ ਆਪਣੇ ਨਾਥ ਪਤੀ ਦੀ ਸੇਵਾ ਕਰਨ ਹਟ ਗਈਆਂ।
ਲੀਨੇ ਹੀ ਰੋਸ ਫਿਰੇ ਜੀ ਸਾਥ।
ਉਹ ਆਪਣੇ ਜੀ ਹਿਰਦੇ ਦੇ ਸਾਥ ਨਾਲ ਰੋਸ ਗੁੱਸਾ ਲੈ ਕੇ ਵਿਚਰਦੀਆਂ ਪਤੀ ਤੋਂ ਵਾਂਝੀਆਂ ਹੋ ਬਾਹਰੀਆਂ ਹੋ ਗਈਆਂ, ਵਾਂਝੀਆਂ ਨੇ ਬਾਹਰੀਆਂ ਹੋ ਗਈਆਂ, ਸੇਵਾ ਨਹੀਂ ਕਰਦੀਆਂ।
ਕਾਮਨ ਕਾਮ ਕਹੂ ਨਾ ਸੰਤਾਵ।
ਕਿਉਂ ਨਹੀਂ ਕਰਦੀਆਂ ਜਿਹੜੀਆਂ ਕਾਮ ਨੇ ਇਸਤਰੀ, ਉਹਨਾਂ ਨੂੰ ਕਾਮ ਦੁੱਖ ਨਹੀਂ ਦਿੰਦਾ, ਵਾਸ਼ਨਾ ਨਹੀਂ ਫੁਰਦੀ ਕਿਸੇ ਪ੍ਰਕਾਰ ਦੀ ਕੋਈ।
ਕਾਮ ਬਿਨਾ ਕਹੂ ਕਾਮ ਨਾ ਭਾਵੈ।
ਜਦੋਂ ਉਹਨਾਂ ਨੂੰ ਕਾਮ ਨਹੀਂ ਫੁਰਦਾ, ਉਹਨਾਂ ਨੂੰ ਕੰਮ ਪਤੀ ਦਾ ਭਾਉਂਦਾ ਚੰਗਾ ਨਹੀਂ ਲੱਗਦਾ ਸੇਵਾ ਕਰਨੀ।
ਤੋਮਰ ਛੰਦ ਪੂਜੈ ਨਾ ਕੋ ਤ੍ਰਿਆ ਨਾਥ।
ਤ੍ਰਿਆ ਇਸਤਰੀਆਂ ਕੋਈ ਵੀ ਆਪਣੇ ਨਾਥ ਪਤੀ ਦੀ ਪੂਜਾ ਸੇਵਾ ਨਹੀਂ ਕਰਦੀਆਂ।
ਐਂਠੀ ਫਿਰੈ ਜੀ ਸਾਥ।
ਜੇ ਹਿਰਦੇ ਦੇ ਨਾਲ ਐਂਠੀ ਆਕੜੀਆਂ ਫਿਰਦੀਆਂ ਹੰਕਾਰ ਵਿੱਚ।
ਦੁਖਵੈ ਨਾ ਤਿਨ ਕਹੋ ਕਾਮ।
ਦੁੱਖ ਵੈ ਸੋ ਉਹਨਾਂ ਦੇ ਤਾਂ ਹੀ ਦੁੱਖ ਨਹੀਂ ਦਿੰਦਾ ਜਿਹੜਾ ਕਾਮ ਵਾਸ਼ਨਾ ਨਹੀਂ ਫੁਰਦੀ ਕਿਸੇ ਪ੍ਰਕਾਰ ਦੀ।
ਤਾਤੇ ਨਾ ਬਿਨਵਤ ਬਾਮ।
ਇਸ ਵਾਸਤੇ ਬਿਨਵਤ ਬੇਨਤੀਆਂ ਨਹੀਂ ਕਰਦੀਆਂ ਬਾਮ ਇਸਤਰੀਆਂ ਆਪਣੇ ਪਤੀ ਅੱਗੇ।
ਕਰ ਹੈ ਨਾ ਪਤ ਕੀ ਸੇਵ,
ਪਤੀ ਦੀ ਸੇਵਾ ਨਹੀਂ ਕਰਦੀਆਂ।
ਪੂਜੈ ਨਾ ਗੁਰਦੇਵ।
ਗੁਰ ਪੂਜਨੀਕ ਜੋ ਪਰਮੇਸ਼ਰ ਆ ਸਾਰਿਆਂ ਦਾ, ਉਸਦੀ ਪੂਜਾ ਨਹੀਂ ਕਰਦੀਆਂ ਅਕਾਲ ਪੁਰਖ ਦੇ। ਗੁਰੂ ਜੋ ਵੱਡਾ ਹੈ ਪੂਜਨੀਕ ਪਰਮੇਸ਼ਰ ਵਾਹਿਗੁਰੂ ਗੁਰਦੇਵ, ਉਹਦੀ ਪੂਜਾ ਨਹੀਂ ਕਰਦੀਆਂ। ਚੇਤਾ ਤਾਂ ਨਹੀਂ ਭੁੱਲ ਗਿਆ ਪੋਥੀਆਂ ਦੇ ਟਾਬੇ ਬਹਿਣ ਦਾ ਆਪਾਂ ਨੂੰ, ਕਿਉਂ ਬਈ? ਕਿ ਚਿਰ ਪਿੱਛੋਂ ਕਥਾ ਦੀ ਕਰਕੇ ਚੇਤਾ ਤਾਂ ਨੀ ਭੁਲਾ ਬੈਠੇ ਪੋਥੀ ਨੇ ਤਰਦੇ ਬਹਿਣ ਦਾ। ਇੱਥੇ ਥਾਂ ਖਾਲੀ ਪਿਆ ਸੀ, ਨੇੜੇ ਬਹਿਣੇ ਕੋਲੇ ਪਿੱਠੀ ਦੇ ਉੱਤੇ
ਹਰ ਕੋ ਧਿਆਨ
ਸਾਰੇ ਪਰਮੇਸ਼ਰ ਦਾ ਧਿਆਨ ਨਹੀਂ ਧਾਰਦੀਆਂ
ਕਰ ਹੈ ਨਾ ਨਿਤ ਇਸ਼ਨਾਨ,
ਇਸ਼ਨਾਨ ਵੀ ਨੀ ਕਰਦੀਆਂ ਗਲੀ ਚ ਹੀ ਰਹਿੰਦੀਆਂ, ਕਹਿੰਦੇ ਨਹਾਉਣ ਦੀ ਲੋੜ ਹੀ ਨੀ ਸਾਨੂੰ, ਐਸੇ ਸੁਭਾਅ ਵਾਲੀਆਂ ਬਣ ਗਈਆਂ।
ਤਬ ਕਾਲ ਪੁਰਖ ਬੁਲਾਏ,
ਉਸ ਵੇਲੇ ਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੇ ਬੁਲਾ ਲਿਆ,
ਜਿਸਨੇ ਕਹਿਓ ਸਮਝਾਏ,
ਵਿਸ਼ਨੂੰ ਨੂੰ ਬੁਲਾ ਲਿਆ ਤੇ ਇਸ ਤਰ੍ਹਾਂ ਕਿਹਾ ਸਮਝਾ ਕੇ ਦੱਸਿਆ,
ਸਭ ਕੋ ਧਰੋ ਅਵਤਾਰ,
ਕਹਿੰਦੇ ਜਾ ਕੇ ਚੰਦਰਮਾ ਅਵਤਾਰ ਧਾਰੋ ਤੁਸੀਂ,
ਨਹੀਂ ਆਨ ਬਾਤ ਵਿਚਾਰ,
ਹੋਰ ਕੋਈ ਹੁਣ ਬਾਤ ਵਿਚਾਰਨ ਦਾ ਸਮਾਂ ਨੀ, ਕੋਈ ਗੱਲ ਨਾ ਵਿਚਾਰੋ, ਚੰਦਰਮਾ ਰੂਪ ਹੋ ਕੇ ਪ੍ਰਗਟ ਹੋਵੋ।
ਤਾਂ ਵਿਸ਼ਨ ਸੀਸ ਨਵਾਏ,
ਉਸ ਵੇਲੇ ਵਿਸ਼ਨੂੰ ਨੇ ਅਕਾਲ ਪੁਰਖ ਅੱਗੇ ਮੱਥਾ ਟੇਕਿਆ,
ਕਰ ਜੋਰ ਕਹੀ ਬਣਾਏ,
ਹੱਥ ਜੋੜ ਕੇ ਬਣਾ ਕੇ ਇਸ ਤਰ੍ਹਾਂ ਗੱਲ ਕਹੀ,
ਤਰਹੋਂ ਦਿਨਾਤ ਅਵਤਾਰ,
ਦਿਨ ਦਾ ਅੰਤ ਕਰਨ ਵਾਲਾ ਚੰਦਰਮਾ ਅਵਤਾਰ ਧਾਰਦਾ ਹਾਂ ਮੈਂ,
ਜਿਤ ਹੋਏ ਜਗਤ ਕੁਮਾਰ,
ਜਿਸ ਕਰਕੇ ਜਗਤ ਪੁੱਤਰਾਂ ਵਾਲਾ ਹੋ ਜਾਵੇ, ਉਂਤਰਾ ਨਾ ਜਾਵੇ, ਕੁਮਾਰ ਨਾ ਪੁੱਤਰ ਦਾ ਇੱਥੇ।
ਤਾਂ ਮਹਾਂ ਤੇਜ ਮੁਰਾਰ,
ਉਸ ਵੇਲੇ ਵੱਡੇ ਤੇਜ ਵਾਲੇ ਮੁਰਾਰ ਵਿਸ਼ਨੂੰ ਦਾ ਨਾਂ ਹੈ ਇੱਥੇ,
ਚੰਦਰ ਅਵਤਾਰ,
ਉਹਨੇ ਚੰਦਰਮਾ ਅਵਤਾਰ ਧਾਰਨ ਕੀਤਾ ਆਪਣਾ।
ਤਨਕੈ ਮਦਨ ਕੋ ਬਾਨ, ਤਨਕੈ ਮਦਨ ਕੋ ਬਾਨ,
ਉਸ ਵੇਲੇ ਖਿੱਚ ਕੇ ਮਦਨ ਕਾਮ ਦੇ ਬਾਣ ਜਿਹੜੇ ਤੀਰ ਸਨ,
ਮਾਰਿਓ
ਆਪਣਾ ਵਸੀਕਰਨ
ਦੀਨ
ਅਧੀਨ ਹੋ ਗਈਆਂ ਇਸਤਰੀਆਂ, ਜਿਹੜੀਆਂ ਸੀ ਆਪਣੇ ਪਤੀ ਦੀ ਸੇਵਾ ਵਿੱਚ ਲੱਗ ਗਈਆਂ ਵਾਸ਼ਨਾ ਦੇ ਅਧੀਨ ਹੋ ਕੇ,
ਗਰਭ ਹੋਇਆ ਗਯੋ ਸ਼ੀਨ,
ਜਿਹੜਾ ਹੰਕਾਰ ਸੀ ਆਪਣੇ ਹੁਸਨ ਦਾ ਜਵਾਨੀ ਦਾ, ਵਾਸ਼ਨਾ ਨਾ ਫੁਰਦਾ ਉਹ ਸਾਰਾ ਨਾਸ ਹੋ ਗਿਆ, ਵਾਸ਼ਨਾ ਫੁਰ ਲੱਗ ਪਈ,
ਲਾਗੀ ਕਰਨ ਪਤ ਸੇਵ,
ਪਤੀ ਦੀ ਸੇਵਾ ਵਿੱਚ ਲੱਗ ਗਈਆਂ,
ਜਾਤੇ ਪ੍ਰਸੰਨ ਭਏ ਦੇਵ,
ਇਸ ਵਾਲ ਦੇ ਪਰਮੇਸ਼ਰ ਖੁਸ਼ ਹੋਏ,
ਬਹੁ ਕਿਰਸਾ ਲਾਗੀ ਹੋਣ,
ਤੇ ਚੰਦਰਮਾ ਦੀਆਂ ਕਿਰਨ ਨਾਲ ਖੇਤੀ ਵੀ ਪੈਦਾ ਹੋਣ ਲੱਗ ਪਈ,
ਲੱਖ ਚੰਦਰਮਾ ਕੀ ਜੌਨ,
ਜੌਨ ਚਾਨਣੀ, ਚਾਨਣੀ ਦਾ ਨਾਮ ਹੈ, ਚੰਦਰਮਾ ਦੀ ਚਾਨਣੀ ਨੂੰ ਲੱਖ ਜਾਣ ਕੇ,
ਤਾਂ ਭਏ ਸਿੱਧ ਵਿਚਾਰ,
ਇਸ ਤਰ੍ਹਾਂ ਸਿੱਧ ਜਿਹੜੇ ਕੰਮ ਸੀ ਸਾਰੇ ਵਿਚਾਰ ਦੇ ਸਹਿਤ ਪੂਰੇ ਹੋ ਗਏ,
ਇਮ ਭਇਓ ਚੰਦਰ ਅਵਤਾਰ,
ਇਸ ਤਰ੍ਹਾਂ ਭਾਈ ਚੰਦਰਮਾ ਦਾ ਅਵਤਾਰ ਹੋਇਆ ਹੈ,
ਇਮ ਹਰ ਧਰਾ ਚੰਦਰ ਅਵਤਾਰਾ,
ਇਸ ਤਰ੍ਹਾਂ ਹਰੀ ਵਿਸ਼ਨੂੰ ਨੇ ਚੰਦਰਮਾ ਦਾ ਅਵਤਾਰ ਧਾਰਿਆ,
ਵੱਡਿਓ ਗਰਭ ਲਹਿ ਰੂਪ ਅਪਾਰਾ,
ਚੰਦਰਮਾ ਨਾਲ ਟਿਕ ਸਕਿਆ, ਇਹਨੂੰ ਆਪਣੇ ਸਰੂਪ ਦੀ ਸੁੰਦਰਤਾ ਵੇਖ ਕੇ ਮਾਣ ਹੋ ਗਿਆ ਵੀ ਹੰਕਾਰੀ ਹੋ ਗਿਆ, ਮੇਰੇ ਵਰਗਾ ਸੋਹਣਾ ਹੀ ਕੋਈ ਨਹੀਂ,
ਆਣ ਕਿਸੂ ਕਹੋ ਚਿੱਤ ਨਾ ਲਿਆਓ,
ਹੋਰ ਕਿਸੇ ਨੂੰ ਚਿੱਤ ਚ ਨਹੀਂ ਲਿਆਉਂਦਾ, ਕਹਿੰਦਾ ਮੇਰੇ ਵਰਗਾ ਕੌਣ ਆ ਸੁੰਦਰ, ਜਰਾ ਚਮੜੀ ਚਿੱਟੀ ਹੋ ਜਾਵੇ ਮਾਣ ਹੋ ਜਾਂਦਾ ਕਈਆਂ ਨੂੰ,
ਤਾਤੇ ਤਾਹੇ ਕਲੰਕ ਲਗਾਇਓ,
ਪਰਮੇਸ਼ਰ ਨੇ ਤਾਂ ਮਾਣ ਦੂਰ ਕਰਨ ਵਾਸਤੇ ਇਹਨੂੰ ਕਲੰਕ ਹੀ ਕਰ ਦਿੱਤਾ, ਭੇਜ ਦਿੱਤਾ ਗੌਤਮ ਦੇ ਘਰੇ ਇੱਕ ਹੋਰ ਵੀ ਦਾਦੇ ਗਹਾਂ ਦੇ,
ਭਜਤ ਭਇਓ ਅੰਬਰ ਕੀ ਦਾਰਾ,
ਕਿਵੇਂ ਕਲੰਕਿਤ ਕੀਤਾ, ਅੰਬਰ ਆਕਾਸ਼ ਚ ਰਹਿਣ ਵਾਲਾ ਕੌਣ, ਦੇਵਤੇ ਦੇਵਤਿਆਂ ਦਾ ਗੁਰੂ ਹੈ ਬ੍ਰਹਸਪਤ, ਉਹਦੀ ਦਾਰਾ ਇਸ ਤਰ੍ਹਾਂ ਉਹਦੇ ਨਾਲ ਸੰਬੰਧ ਕਰ ਬੈਠਾ ਇਹ,
ਤਾਤੇ ਕੀ ਮਨ ਰੋਸ ਅਪਾਰਾ,
ਉਸ ਵੇਲੇ ਬ੍ਰਿਸ਼ਤ ਜਿਹੜਾ ਸੀ ਬ੍ਰਹਸਪਤ, ਇਹਨੇ ਬੜਾ ਭਾਰੀ ਗੁੱਸਾ ਕੀਤਾ ਮੁਨੀ ਨੇ,
ਕਿਸ ਨਾਰਜੁਨ ਮ੍ਰਿਗ ਚਰਮ ਲਗਾਇਓ,
ਕ੍ਰਿਸ ਪਾਠ ਤਾਂ ਤੁਹਾਡੇ ਭਾਈ, ਕ੍ਰਿਸ ਨਾਰਜਨ ਪਾਠ, ਕ੍ਰਿਸ ਨਾਰਜਨ, ਕ੍ਰਿਸ਼ਨ ਕਾਲਾ ਤੇ ਅਰਜਨ ਚਿੱਟਾ, ਕਾਲਾ ਤੇ ਜਿਹੜਾ ਚਿੱਟਾ ਸੀ ਅੱਗੇ ਕੀ ਹੈ,
ਮ੍ਰਿਗ ਚਰਮ ਚਲਾਇਓ,
ਮ੍ਰਿਗ ਹਰਨ ਦਾ ਜਿਹੜਾ ਚਰਮ ਸੀ, ਸੋ ਉਹ ਚਲਾ ਕੇ ਮਾਰਿਆ ਇਸਦੇ,
ਇਹ ਕਰਤਾ ਹੈ ਕਲੰਕ ਲਗਾਇਓ,
ਇਹਨੂੰ ਕਲੰਕ ਲੱਗਾ, ਦੋ ਰਿਖੀਆਂ ਦੇ ਨੂੰ ਸਰਾਪ ਹੋਇਆ, ਇੱਕ ਤਾਂ ਬ੍ਰਿਸਪਤ ਜਦੋਂ ਕਿਤੇ ਬਾਹਰ ਗਿਆ ਸੀ ਤੇ ਇਹਨੂੰ ਪਹਿਰੇ ਤੇ ਸੇਵਾ ਵਿੱਚ ਲਾ ਗਿਆ ਆਪਣੇ ਘਰ ਵਾਲੀ ਨੇ, ਕਾਮ ਦੇ ਵਸੀਕਾਰ ਹੋ ਕੇ ਮੰਦਕਰਮੀ ਹੋ ਗਿਆ ਗੁਰੂ ਦੀ ਘਰ ਵਾਲੀ ਨਾਲ, ਉੱਥੋਂ ਪੁੱਤਰ ਪੈਦਾ ਕਰ ਬੈਠਾ ਜਿਹਦਾ ਨਾਮ ਬੁੱਧ ਹੈ, ਜਿੱਥੋਂ ਬੁੱਧ ਵਾਰ ਚੱਲਿਆ, ਜਿਹਨੂੰ ਲੋਕੇ ਸਾਰੇ ਤੋਂ ਚੰਗਾ ਮੰਨਦੇ, ਬੁੱਧ ਚੰਦਰਮਾ ਤੋਂ ਪੈਦਾ ਹੋਇਆ, ਆਪਣੇ ਗੁਰੂ ਦੇ ਘਰ ਵਾਲੀ ਤੋਂ ਪੈਦਾ ਕੀਤਾ ਸੀ, ਤੇ ਉਹਨੇ ਕਿਹਾ ਤੈਨੂੰ ਖਾਈ ਰੋਗ ਲੱਗ ਜਾਵੇ ਤੇ ਵਾਧਾ ਘਟਦਾ ਰਹੇ, ਇਹ ਤਾਂ ਬ੍ਰਹਸਪਤ ਨੇ ਸਰਾਪ ਦਿੱਤਾ। ਫਿਰ ਜਿਸ ਵੇਲੇ ਇੰਦਰ ਦੀ ਸਹਾਇਤਾ ਇਹਨੇ ਕੀਤੀ ਹੈ, ਕੁੱਕੜ ਬਣ ਕੇ ਵਾਂਗ ਦਿੱਤੀ ਹੈ, ਉਸ ਵੇਲੇ ਨਦੀ ਵਿੱਚ ਆਵਾਜ਼ ਆਈ ਗੌਤਮ ਰਿਖੀ ਨੂੰ ਕਿ ਜਾ ਆਪਣਾ ਘਰ ਜਾ ਕੇ ਸਮਾਲ, ਅਜੇ ਇਸ਼ਨਾਨ ਕਰਨ ਦਾ ਟਾਈਮ ਨਹੀਂ। ਜਦੋਂ ਘਰੇ ਗਿਆ, ਗਿੱਲੀ ਧੋਤੀ ਸੀ ਇਹਦੇ ਪਾਸ, ਉਹ ਜਾ ਕੇ ਇਹਨੇ ਆਪਣੇ ਇਹ ਕੁੱਕੜ ਬਣੇ ਹੋਏ ਦੇ ਚੰਦਰਮਾ ਦੇ ਗਲ ਚ ਮਾਰੀ ਸੀ ਤੇ ਕਲੰਕ ਲੱਗਾ ਸੀ, ਸੋ ਇੰਦਰ ਨੂੰ ਵੀ ਸਰਾਪ ਦੇ ਦਿੱਤਾ ਸੀ। ਬੜੀ ਭੈੜੀ ਹਾਲਤ ਇਹਨੇ ਲੋਕਾਂ ਦੀ ਹੋਈ ਸੀ, ਇਹ ਦੋ ਸਰਾਪ ਇਸ ਤਰ੍ਹਾਂ ਇਸ ਨੂੰ ਲੱਗੇ ਸਨ।
ਇਹ ਕਰਤਾ ਹੈ ਕਲੰਕ ਲਗਾਇਓ,
ਇਹਨੂੰ ਕਲੰਕ ਦਾਗ ਲਾ ਦਿੱਤਾ ਹੰਕਾਰੀ ਹੋਣ ਕਰਕੇ,
ਸਰਾਪ ਲੱਗਿਓ ਤਾਕੋ ਮੁਨ ਸੰਦਾ,
ਇਹਨੂੰ ਸੰਦਾ ਦਾ ਮੁਨੀ ਦਾ ਸਰਾਪ ਲੱਗ ਗਿਆ ਚੰਦਰਮਾ ਨੂੰ,
ਘੜਤ ਬੜਤ ਤਾ ਦਿਨ ਤੇ ਚੰਦਾ,
ਇਹ ਤਰਪ ਲੈ ਕੇ ਘੜਦਾ ਵੱਧਦਾ ਹੈ,
ਅਦਕ ਹਿਰਦੇ ਮੂੰਹ ਭਇਓ
ਗਜਤ
ਲਜਤ,
ਸ਼ਰਮਿੰਦਗੀ ਦਾ ਸਹਿਤ ਬਹੁਤ ਹੋਇਆ ਹਿਰਦੇ ਵਿੱਚ, ਇਹ
ਗਰਬ ਅਖਰਬ ਦੂਰ ਹੋਇਆ ਗਯੋ,
ਗਰਬ ਹੰਕਾਰ ਜਿਹੜਾ ਖਰਬ ਅਖਰਬ ਗਿਣਤੀ ਤੋਂ ਰਹਿਤ ਬਹੁਤਾ ਹੰਕਾਰ ਤੇ ਸਾਰੇ ਦੂਰ ਹੋ ਗਿਆ ਸੁੰਦਰ ਪੁਣੇ ਦਾ।
ਤਪੱਸਾ ਕਰੀ ਬਹੁਤ ਤੇ ਕਾਲ
ਇਹਨੇ ਬਹੁਤ ਚਿਰ ਤਪੱਸਿਆ ਕੀਤੀ,
ਕਾਲ ਪੁਰਖ ਪੁਨ ਭਇਓ
ਦਇਆਲ, ਫਿਰ ਅਕਾਲ ਪੁਰਖ ਖੁਸ਼ ਹੋਇਆ ਕਹਿੰਦੇ।
ਸਹੀ ਰੋਗ ਤੇ ਸਕਲੇ ਬਨਾਸਾ,
ਸਖਾਈ ਦਾ ਰੋਗ ਤਾਂ ਮਿਟ ਗਿਆ,
ਭਇਓ ਸੂਰ ਤੇ ਊਚ ਨਿਵਾਸਾ,
ਤੇ ਸੂਰਜ ਤੋਂ ਫਿਰ ਉੱਚੇ ਥਾਂ ਜਾ ਕੇ ਵਸਣ ਲੱਗ ਪਿਆ। 200,000,000 ਯੋਜਨ ਸੂਰਜ ਤੋਂ ਇਹ ਉੱਚਾ ਹੈ ਚੰਦਰਮਾ ਮੰਨਿਆ।
ਇਤ ਸ੍ਰੀ ਚੰਦਰ ਅਵਤਾਰ 19ਵਾਂ,
200,000,000 ਯੋਜਨ ਹਾਂ ਜੀ,
ਸਭ ਮਸਤ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ।
ਤੁਹਾਡੇ ਸ੍ਰੀ ਵਾਹਿਗੁਰੂ ਹੈ ਕਿ ਵਾਹਿਗੁਰੂ ਕੱਲਾ ਲਿਖਿਆ?
ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ।
ਇੱਕ ਅਦਵੈਤ ਰੂਪ ਬ੍ਰਹਮ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸ੍ਰੀ ਸ਼੍ਰੋਮਣੀ ਸਾਰਿਆਂ ਤੋਂ ਸ੍ਰੀ ਸੋਭਾ ਦੇ ਦੇਣ ਵਾਲਾ, ਸ੍ਰੀ ਲਕਸ਼ਮੀ ਨੂੰ ਆਪਣੇ ਆਸਰੇ ਰੱਖਣ ਵਾਲਾ, ਵਾਹ ਜੋ ਆਚਾਰਜ ਸਰੂਪ ਹੈ, ਗੁਰੂ ਜੋ ਸਾਰਿਆਂ ਤੋਂ ਵੱਡਾ ਹੈ, ਉਹਦੀ ਹਮੇਸ਼ਾ ਫਤਿਹ ਹੈ। ਜਿਹੜਾ ਇਸੇ ਵਾਹਿਗੁਰੂ ਦਾ ਜਾਪ ਕਰਦਾ ਉਹ ਜੀਵ ਦੀ ਵੀ ਹਮੇਸ਼ਾ ਫਤਿਹ ਹੈ।
ਹੱਥ 20ਵਾਂ ਰਾਮ ਅਵਤਾਰ ਕਥਨ,
ਹੁਣ 20ਵਾਂ ਅਵਤਾਰ ਜੋ ਰਾਮ ਚੰਦਰ ਜੀ ਹੋਏ ਹਨ ਵਿਸ਼ਨੂੰ ਭਗਵਾਨ ਦੇ, ਉਹਨਾਂ ਦਾ ਕਥਨ ਕਰਦੇ ਹਨ। ਦਸਵੇਂ ਪਾਤਸ਼ਾਹ ਸੁਣੋ,
ਚੌਪਈ ਆਮੈ ਕਹੋ ਰਾਮ ਅਵਤਾਰ,
ਦਸਵੇਂ ਪਾਤਸ਼ਾਹ ਕਹਿੰਦੇ ਹੁਣ ਅਸੀਂ ਰਾਮਾ ਅਵਤਾਰ ਦੀ ਕਥਾ ਕਹਿੰਦੇ ਹਾਂ।
ਜੈ ਜਗਤ ਮੋਹ ਕਰਾ ਪਸਾਰਾ,
ਜਿਹਨੇ ਸੰਸਾਰ ਵਿੱਚ ਪਸਾਰਾ ਕੀਤਾ ਉਹਨਾਂ ਨੇ ਅਵਤਾਰ ਧਾਰ ਕੇ,
ਬਹੁਤ ਕਾਲ ਬੀਤਤ ਭਇਓ ਜਬ,
ਜਦੋਂ ਬਹੁਤ ਸਮਾਂ ਬਤੀਤ ਹੋ ਗਿਆ,
ਅਸਰ ਬੰਸ ਪ੍ਰਗਟ ਭਇਓ ਤਬ,
ਦੰਤਾਂ ਦੇ ਬੰਸ ਫੇਰ ਬਹੁਤ ਪ੍ਰਗਟ ਹੋ ਗਏ,
ਅਸਰ ਲੱਗੇ ਬਹੁ ਕਰੇ ਬਿਖਾਦਾ,
ਬਹੁਤ ਝਗੜਾ ਕਰ ਲੱਗ ਪਏ, ਦੁੱਖ ਦੇਣ ਲੱਗ ਪਏ ਦੰਤ,
ਕਿਨਹੂੰ ਨਾ ਤਨੈ ਤਨਕ ਮੈਂ ਸਾਦਾ,
ਮੈਂ ਹਾਂ ਥੋੜੇ ਮਾਤਰ ਵੀ ਇਹਨਾਂ ਨੂੰ ਕਿਸੇ ਨੇ ਸਾਧਿਆ ਸੋਧਿਆ ਨਹੀਂ,
ਸਗਲ ਦੇਵ ਇਕੱਠੇ ਤਾਂ ਭਏ,
ਜਦੋਂ ਸਾਰਿਆਂ ਦੇ ਉੱਪਰ ਹਾਵੀ ਹੋ ਗਏ ਤੇ ਦੇਵਤੇ ਇਕੱਠੇ ਹੋਏ, ਤਦੋਂ
ਖੀਰ ਸਮੁੰਦਰ ਜਹੇ ਥੋ ਤੇ ਗਏ,
ਜਿੱਥੇ ਖੀਰ ਸਮੁੰਦਰ ਸੀ ਉੱਥੇ ਚਲੇ ਗਏ ਦੇਵਤੇ ਇਕੱਠੇ ਹੋ ਕੇ,
ਬਹੁਤ ਚਿਰ ਬਸ ਭਏ ਤੇ ਠਾਮਾ,
ਬਹੁਤ ਚਿਰ ਉੱਥੇ ਜਾ ਕੇ ਰਹੇ,
ਸਹਿਤ ਬ੍ਰਹਮਾ ਜਿਹੇ ਨਾਮਾ,
ਹੋਰ ਤਾਂ ਕੀ ਕਹਿੰਦੇ ਵਿਸ਼ਨੂੰ ਤੇ ਬ੍ਰਹਮਾ ਸਮੇਤ ਸਾਰੇ,
ਬਾਰ ਬਾਰ ਹੀ ਦੁਖਤ ਪੁਕਾਰਤ,
ਪੁਣਾ ਪੁਣਾ ਲੱਗੇ ਪੁਕਾਰਾਂ ਕਰਨ,
ਕਾਨ ਪਰੀ ਕਲ ਕੇ ਧੁਨ ਆਰਤ,
ਕਾਲ ਨਾਮ ਵਿੱਚ ਅਕਾਲ ਪੁਰਖ ਦਾ, ਅਕਾਲ ਪੁਰਖ ਪਰਮੇਸ਼ਰ ਦੇ ਕੰਨ ਵਿੱਚ ਇਹਨਾਂ ਦੀ ਆਰਤ ਦੁਖੀ ਹੋਣ ਦੀ ਆਵਾਜ਼ ਪਈ,
ਟੋਟਕ ਛੰਦ ਬਿਸਨਾਦਕ ਦੇਵ ਲਖੈ ਬਿਮਨੰ,
ਬਿਮਨੰ ਬੇਮਨ, ਸੋ ਇਕੱਠੇ ਮਨ ਵਾਲੇ ਖੁਸ਼ ਨੀ, ਮਨ ਪ੍ਰਸੰਨ ਨੀ ਇਹਨਾਂ ਦਾ, ਬੇਮਨ ਨਿਮੋ ਝੂਣੇ ਜਿਹਾ, ਜਦੋਂ ਵੇਖਿਆ ਨਾ ਇਹਨਾਂ ਨੂੰ ਅਕਾਲ ਪੁਰਖ ਨੇ,
ਮ੍ਰਿਦ ਹਾਸ ਕਰੀ ਕਰ ਕਾਲ ਧੁਨੰ,
ਮ੍ਰਿਦ
ਹਾਸ ਕਰੀ ਕਰ ਕਾਲ ਧੁਨੰ,
ਉਸ ਵੇਲੇ ਅਕਾਲ ਪੁਰਖ ਪਰਮੇਸ਼ਰ ਨੇ ਖੁਸ਼ ਹੋ ਕੇ ਕੋਮਲ ਜਿਹਾ ਹਾਸਾ ਕੀਤਾ,
ਅਵਤਾਰ ਧਰੋ ਰਘਨਾਥ ਹਰੰ,
ਉਸ ਵੇਲੇ ਕਿਹਾ ਕਿ ਜਾ ਅਵਤਾਰ ਧਾਰੋ ਰਾਘਵਾਂ ਦੀ ਕੁਲ ਵਿੱਚ, ਸੋ ਹੇ ਹਰੀ ਵਿਸ਼ਨੂੰ
ਚਿਰ ਰਾਜ ਕਰੋ ਸੁਖ ਸੋ ਅਵਧੰ,
ਬੜਾ ਚਿਰ ਅਵਧੰ ਅਯੁੱਧਿਆਪੁਰੀ ਦਾ ਨਾਮ ਹੈ, ਅਯੁੱਧਿਆਪੁਰੀ ਵਿੱਚ ਆਪਦੀ ਬਹੁਤ ਹੀ ਉਮਰ, ਜਾ ਕੇ ਰਾਜ ਭੋਗੋ,
ਬਿਸਨੇਸ਼ ਧੁਨੰ ਸੁਨ ਬ੍ਰਹਮ ਮੁਖੰ,
ਹਾਂਜੀ
ਬਿਸਨੇਸ਼ ਧੁਨੰ ਸੁਨ ਬ੍ਰਹਮ ਮੁਖੰ,
ਸੋ ਵਿਸ਼ਨੂੰ ਦਾ ਈਸ਼ਰ ਕੌਣ ਹੈ? ਵਾਹਿਗੁਰੂ। ਉਹਦੀ ਜਦੋਂ ਧੁਨੀ ਸੁਣੀ ਬਰਮਾ ਨੇ ਵੀ,
ਅਬ ਸੁਧ ਚਲੀ ਰਘਬੰਸ ਕਥਨ,
ਉਹ ਹੁਣ ਮਹਾਰਾਜ ਕਹਿੰਦੇ ਇੱਥੋਂ ਭਾਈ ਸ੍ਰੇਸ਼ਟ ਕਥਾ ਰਘਬੰਸ ਦੀ ਚੱਲਦੀ ਹੈ, ਸੁਣੋ ਖਾਲਸਾ ਜੀ।
ਜੁਪੈ ਸ਼ੋਰ ਕਥਾ ਕਬ ਜਾਹ ਰੜੈ,
ਜੁਪੈ
ਜੋ ਪੈ ਸ਼ੋਰ ਕਥਾ ਕਬ ਜਾਹ ਰੜੈ,
ਮਹਾਰਾਜ ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਜੋ ਪੈ ਸ਼ੋਰ ਖੋਲ ਕੇ ਅਸੀਂ ਕਥਾ ਰੜੈ ਉਚਾਰੀਏ, ਇਹ ਇਹਨਾਂ ਦੀ ਰਾਮ ਚੰਦਰ ਦੀ,
ਇਹਨ ਬਾਤਨ ਕੋ ਇਹ ਗ੍ਰੰਥ ਵੱਡਾ,
ਇਹਦੀਆਂ ਬਾਤਨ ਗੱਲਾਂ ਦੇ ਨਾਲ ਇੱਕ ਗ੍ਰੰਥ ਹੀ ਵੱਧ ਜਾਵੇਗਾ ਬਹੁਤ ਵੱਡਾ,
ਤੇ ਕਹੀ ਥੋੜੀ ਹੈ ਬੀਨ ਕਥਾ,
ਇਸ ਵਾਸਤੇ ਥੋੜੀ ਬੀਨ ਵਿਚਾਰ ਕੇ ਕਥਾ ਕੀਤੀ ਹੈ ਚੁਣ ਕੇ,
ਬਲ ਤੋਂ ਉਪਜੀ ਬੁੱਧ ਮੱਧ ਜਥਾ,
ਇਹ ਪਰਮੇਸ਼ਰ ਜੀ ਨੇ ਤੁਸਾਂ ਬਲ ਦਿੱਤਾ ਹੈ, ਉਸ ਤੋਂ ਸਾਡੀ ਬੁੱਧ ਵਿੱਚ ਜਥਾ ਮਾਤੇ ਆਈ ਹੈ, ਅਸੀਂ ਕਹਿ ਦਿੱਤੀ ਹੈ।
ਜਿਹ ਭੂਲ ਭਾਈ ਹਮ ਤੇ ਲਹੀਓ,
ਮਹਾਰਾਜ ਕਹਿੰਦੇ ਆ ਕਿ ਭਾਈ ਜੇ ਸਾਥੋਂ ਕੋਈ ਭੁੱਲ ਹੋਈ ਸਮਝੇ ਆਪਣੇ ਆਪ ਵਿੱਚ,
ਸੋ ਕਬੋ ਤਹਿ ਅੱਛਰ ਬਣਾ ਕਹੀਓ,
ਕਬੋ
ਸੋ ਕਬੋ ਤਹਿ ਅੱਛਰ ਬਣਾ ਕਹੀਓ,
ਸੋ ਕਬੋ ਤਹਿ ਅੱਛਰ, ਹੇ ਕਵੀ ਜਿਹਨੂੰ ਅੱਖਰ ਬਣਾ ਕੇ ਕਹਿ ਲੈਣਾ, ਅਸੀਂ ਇਹ ਨਾ ਸਮਝੋ ਕਿ ਅਸੀਂ ਕੋਈ ਘੱਟ ਕਥਾ ਕਹੀ ਹੈ, ਅਸੀਂ ਵਿਚਾਰ ਕੇ ਥੋੜੀ ਜਿਹੜਾ ਸਿਧਾਂਤ ਸੀ ਉਹ ਕਹਿ ਦਿੱਤਾ, ਪਰ ਜੇ ਕਿਸੇ ਕਵੀ ਨੂੰ ਸ਼ੰਕਾ ਹੋਵੇ ਆਪਣੀ ਵਿਸਤਾਰ ਨਾਲ ਕਹਿ ਲਵੇਗਾ। ਹਾਂ ਸਾਡੇ ਵਿੱਚ ਭੁੱਲਣਾ ਕੋਈ ਅੰਕਿਤ ਕਰ ਲਿਓ, ਮੰਨ ਲਿਓ ਸ਼ੰਦਾ ਸਿੰਘ ਪਾਤਸ਼ਾਹ ਭੋਲੀ ਗਏ, ਲਿਖੀ ਨਹੀਂ, ਅਸੀਂ ਜਾਣ ਕੇ ਥੋੜੀ ਕਹੀ ਹੈ ਇੱਥੇ।
ਰਗ ਰਾਜ ਭਇਓ ਰਗ ਬੰਸ ਮਨ,
ਰਘੂ ਰਾਜਾ ਹੋਇਆ ਰਾਘਵਾਂ ਦੀ ਬੰਸ ਵਿੱਚ ਪਹਿਲਾਂ,
ਜਿਹ ਰਾਜ ਕਰਿਓ ਪੁਰ ਔਧ ਘਨ,
ਜਿਹਨੇ ਅਯੁੱਧਿਆਪੁਰੀ ਵਿੱਚ ਬਹੁਤ ਸਮਾਂ ਰਾਜ ਕੀਤਾ ਰਘੂ ਰਾਜੇ ਨੇ,
ਸੋ ਕਾਲ ਜਿਨਿਓ ਨਿਰਪ ਰਾਜ ਜਬੰ,
ਸੋ ਉਸ ਨੂੰ ਜਦੋਂ ਕਾਲ ਨੇ ਜਿੱਤ ਲਿਆ ਮਾਰ ਲਿਆ ਰਾਜੇ ਨੂੰ,
ਊ ਰਾਜ ਕਰਿਓ ਅੱਜ ਰਾਜ ਤਬੰ,
ਫਿਰ ਉਹਦੇ ਪਿੱਛੋਂ ਆਜ ਰਾਜਾ ਹੋਇਆ ਰਘੂ ਰਾਜੇ ਦਾ ਪੁੱਤਰ,
ਅੱਜ ਰਾਜ ਹਣਿਓ ਜਬ ਕਾਲ ਬਲੀ,
ਜਦੋਂ ਆਜ ਰਾਜੇ ਨੂੰ ਹਣਿਓ ਨਾਸ ਕੀਤਾ ਕਾਲ ਬਲ ਵਾਲੇ ਨੇ,
ਸੋ ਨਿਰਪਤ ਕਥਾ ਦਸਰਥ ਚੱਲੀ,
ਉਹ ਤੋਂ ਅੱਗੇ ਉਹਦਾ ਪੁੱਤਰ ਦਸਰਥ ਰਾਜਾ ਹੋਇਆ ਰਘੂ ਦਾ, ਆਜ ਤੇ ਆਜ ਦਾ ਕਿਹਾ ਦਸਰਤ ਇਹਦੀ ਕਥਾ ਚੱਲ ਪਈ।
ਚਿਰ ਰਾਜ ਕਰੋ ਸੁਖ ਸੋ ਅਵਦਮ,
ਇਹਨੂੰ ਕਹਿ ਕੇ ਬਹੁਤਾ ਚਿਰ ਕਰੋ ਰਾਜ ਅਯੁੱਧਿਆਪੁਰੀ ਚ।
ਮ੍ਰਿਗ ਮਾਰ ਬਿਹਾਰ ਬਨੰ ਸੋ ਪ੍ਰਭੰ,
ਮ੍ਰਿਗ
ਮਾਰ ਬਿਹਾਰ ਬਨੰ ਸੋ ਪ੍ਰਭੰ,
ਮਿਰਗਾਂ ਨੂੰ ਮਾਰਨਾ ਕਰੋ ਬਿਹਾਰ ਵਿਚਰ ਕਰਕੇ ਸੋਭਾ ਦੇ ਸਹਿਤ ਜੰਗਲ ਵਿਚ।
ਜਗ ਧਰਮ ਕਥਾ ਪਰਚੁਰੀ ਤਬ ਤੇ,
ਪ੍ਰਵਿਰਤ ਹੋ ਗਈ ਜਗ ਦੇ ਵਿਚ ਧਰਮ ਦੀ ਕਥਾ ਪੁੰਨ ਦੀ।
ਸੋ ਮਿਤਰੇਸ ਮਹੀਪ ਭਇਓ ਜਬ ਤੇ,
ਜਦੋਂ ਤੋਂ ਰਾਜਾ ਹੋਇਆ ਮਿਤਰੇਸ ਸੁਮਿਤਰਾ ਦੇ ਘਰ ਵਾਲਾ, ਸੁਮਿਤਰ ਪਾਠ ਹੈ, ਸੁਮਿਤਰੇਸ ਕਥਾ ਪਾਠ ਹੈ।
ਦਿਨ ਰਹਿਣ ਬਣੇ ਸਨ ਬੀਚ ਫਿਰੈ,
ਦਿਨੇ ਰਾਤ ਸੋ ਬਣ ਦੇ ਵਿਚ ਫਿਰਦਾ ਹੈ ਸੋ ਸਮੇਤ ਇਸ ਦੇ।
ਮ੍ਰਿਗ ਰਾਜ ਕਰੀ ਮ੍ਰਿਗ ਨੇਤ ਹਰੈ,
ਮ੍ਰਿਗ ਰਾਜ ਸ਼ੇਰ ਦਾ ਨਾਂ ਹੈ, ਮ੍ਰਿਗਾਂ ਦਾ ਰਾਜਾ, ਤੇ ਕਰੀ ਹਾਥੀ ਤੇ ਮ੍ਰਿਗ ਨੇਤ ਹਰੈ, ਹਰਨਾਂ ਦੇ ਤਾਈ ਸ਼ੇਰਾਂ ਦੇ ਤਾਈ ਹਾਥੀਆਂ ਦੇ ਤਾਈ ਮਾਰਦਾ ਦਸਰਥ।
ਇਹ ਭਾਂਤ ਕਥਾ ਉਹ ਠੌਰ ਭਾਈ,
ਇਸ ਤਰੀਕੇ ਦੇ ਨਾਲ ਉਸ ਜਗ੍ਹਾ ਵਿਚ ਕਥਾ ਹੋਈ ਹੈ।
ਅਬ ਰਾਮ ਜਯਾ ਪਰ ਬਾਤ ਗਈ,
ਔਰ ਰਾਮ ਦੀ ਜਯਾ ਪੈਦਾ ਕਰਨ ਵਾਲੀ ਕੌਣ? ਉਹਦੀ ਮਾਤਾ ਕੁਸਲਿਆ, ਉਹਦੇ ਉੱਪਰ ਇਹ ਗੱਲ ਚੱਲੀ ਹੁਣ ਅੱਗੇ ਉਹ ਸੁਣੋ ਪਹਿਲਾਂ।
ਕੋਹੜਾਮ ਜਹਾਂ ਸੁਣੀਏ ਸਹਿਰੰ,
ਤੇ ਕੋਹੜਾਮ ਸ਼ਹਿਰ ਹੈ ਪਟਿਆਲੇ ਦੇ ਜ਼ਿਲ੍ਹੇ ਵਿੱਚ।
ਸਹਿ ਕੌਸਲ ਰਾਜ ਨਿਰਪੇਸ਼ ਬਰੰ,
ਉੱਥੇ ਕੌਸਲ ਨਾਮੇ ਰਾਜਾ ਹੋਇਆ ਹੈ ਕੋਹੜਾਮ ਦੇ ਵਿੱਚ, ਰਾਮ ਚੰਦਰ ਦੇ ਨਾਨਕੇ ਇੱਥੇ ਹੈ, ਇਹਦੀ ਮਾਤਾ ਦਾ ਜਨਮ ਇੱਥੋਂ ਦਾ ਕੁਸਲਿਆ ਦਾ।
ਉਪਜੀ ਤਹਿ ਧਾਮ ਸੁਤਾ ਕੁਸਲੰ,
ਕੁਸਲੰ ਸੁੰਦਰ ਸੁਖ ਦੇ ਦੇਣ ਵਾਲੇ ਕੁਸਲਿਆ, ਇਹਦੇ ਘਰ ਵਿੱਚ ਕੌਸਲ ਰਾਜੇ ਦੇ ਪੈਦਾ ਹੋਈ।
ਇਹ ਜੀਤ ਲਈ ਸੰਸ ਅੰਸ ਕਲੰ,
ਜਿਹਨੇ ਸੰਸ ਚੰਦਰਮਾ ਦੀ ਅੰਸ ਸ਼ਕਤੀ ਜਿਹੜੀ ਉਸਨੇ ਕਲਾ ਅੰਸ ਸੁੰਦਰਤਾ ਉਹ ਖਿੱਚ ਲਈ ਇਸਨੇ।
ਜਦ ਹੀ ਸੁਧ ਪਾਏ ਸੁਅੰਬਰ ਕਰਿਓ,
ਜਦ ਜਵਾਨ ਹੋ ਗਈ ਕੁਸਲਿਆ ਤਾਂ ਸੁਅੰਬਰ ਰਚਿਆ ਕੌਸਲ ਰਾਜੇ ਨੇ।
ਅਵਧੇਸ ਨਰੇਸ਼ ਹੈ ਚੀਨ ਬਰਿਓ, ਇਹ
ਰਾਜੇ ਨੂੰ ਵੇਖ ਕਰਕੇ ਵਰਨਾ ਕੀਤਾ ਵਿਆਹ ਆ।
ਹੁਣ ਸੈਨ ਸੁਮਿਤਰ ਨਰੇਸ਼ ਬਰੰ,
ਫਿਰ ਸੁਮਿਤਰ ਨਾਮ ਇੱਕ ਰਾਜਾ ਹੋਇਆ ਸ੍ਰੇਸ਼ਟ,
ਜੇ ਯੁੱਧ ਲੀਏ ਮਦਰ ਦੇਸ ਹਰੰ,
ਜਿਹਨੇ ਪੰਜਾਬ ਦੇ ਇਲਾਕੇ ਨੂੰ ਜਿੱਤ ਲਿਆ ਸੀ ਜੰਗ ਕਰਕੇ।
ਸੁਮਿਤਰਾ ਤੇ ਧਾਮ ਭਈ ਦੁਹਥਾ,
ਉਹ ਸੁਮਿਤਰ ਰਾਜ ਦੇ ਸੁਮਿਤਰਾ ਕੁੜੀ ਹੋਈ ਅੱਗੇ।
ਜੇ ਜੀਤ ਲਈ ਸਤ ਸੂਰ ਪ੍ਰਭਾ,
ਜਿਹਨੇ ਸੂਰਜ ਤੇ ਚੰਦਰਮਾ ਦੀ ਸੋਭਾ ਖਿੱਚ ਲਈ ਇੰਨੇ ਸੁੰਦਰ ਸਰੂਪ ਵਾਲੀਆਂ ਸੁਮਿਤਰਾ।
ਸੋ ਬਾਰ ਸੁਬੁੱਧ ਭਈ ਜਬ ਹੀ,
ਸੋ ਬਾਰ ਸੁਬੁੱਧ ਉਹ ਜੋ ਬਾਲਕ ਵਾਸਤੋਂ ਤੁਗੇ ਸ੍ਰੇਸ਼ਟ ਬੁੱਧੀ ਵਾਲੀ ਨੌਜਵਾਨ ਹੋਈ।
ਧੇਸੈ ਚੀਨ ਬਰਿਓ ਤਬ ਹੀ,
ਉਹਨੇ ਵੀ ਰਾਜ ਦਸਰਤ ਨੂੰ ਵੇਖ ਕਰਕੇ ਵਰ ਲਿਆ, ਪਤੀ ਬਣਾ ਲਿਆ।
ਗਨਜਹਾ ਭਨੋ ਕਸ਼ਟਵਾਰ ਨਿਰਪੰ, ਗਨਜਹਾ ਭਨੋ ਕਸ਼ਟਵਾਰ ਨਿਰਪੰ,
ਇਹਨਾਂ ਦੇ ਮਹਾਰਾਜ ਕਹਿੰਦੇ ਅਸੀਂ ਭਾਈ ਭਨੋ ਵਿਚਾਰ ਕੇ ਦੱਸਦੇ, ਚੰਗੀ ਤਰ੍ਹਾਂ ਵਿਚਾਰ ਕੇ। ਕਸ਼ਟਵਾਰ ਨਾਮ ਕਸ਼ਮੀਰ ਦੇ ਇਲਾਕੇ ਦਾ, ਜਦੋਂ ਅਮਰਨਾਥ ਪੁਰੀ ਨੂੰ ਜਾਈਦਾ ਕਸ਼ਮੀਰ ਦੇ ਵਿੱਚ ਦੀ, ਤੇ ਰਾਹ ਦੇ ਵਿੱਚ ਇੱਕ ਦਰਖਤ ਹੈ 52 ਫੁੱਟ ਘੇਰੇ ਦਾ, ਇੰਨਾ ਮੋਟਾ ਉਹਦਾ ਪੇੜ ਹੈ, ਮੁੱਢ 52 ਫੁੱਟ ਲੰਮੀ ਰੱਸੀ ਉਹਦੇ ਦਾਲੇ ਆਉਂਦੀ ਹੈ, ਜਿੱਥੇ ਕਕਈ ਦਾ ਜਨਮ ਹੋਇਆ ਉਹਦੇ ਜਨਮ ਸਥਾਨ ਤੇ ਉਹ ਦਰਖਤ ਹੈ ਪਿੱਪਲ ਦਾ। ਸੋ ਉਹਦਾ ਨਾਮ ਹੈ ਇਹ ਪੜ ਅੱਖਰ ਫਿਰ ਦੁਆਰਾ।
ਗਨਜਹਾ ਭਨੋ ਕਸ਼ਟਵਾਰ ਨਿਰਪੰ,
ਇਹ ਰਾਜਾ ਸੀ ਕਸ਼ਟਵਾਰ ਕਸ਼ਮੀਰ ਦੇ ਇਲਾਕੇ ਵਿੱਚ ਜਿੱਥੇ ਕਕਈ ਜੰਮੀ ਹੈ।
ਇਹ ਕਕਈ ਧਾਮ ਸੁਤਾ ਸੋ ਪ੍ਰਭੰ,
ਕਕਈ ਦਾ ਘਰ ਹੈ ਜਿੱਥੇ ਸ੍ਰੇਸ਼ਟ ਸੋਭਾ ਵਾਲੇ
ਗ੍ਰਹਿਮੋ ਸਤ ਜੋ ਨਾ ਦਿਓ,
ਇਹਨਾਂ ਕਦੋਂ ਤੱਕ ਪੁੱਤ ਜਿਹੜਾ ਪੁੱਤਰ ਅੱਗੇ ਪੈਦਾ ਹੋਵੇਗਾ। ਕਹਿੰਦੇ
ਬੈਠ ਨਰੇਸ਼ ਵਿਚਾਰ ਕੀਓ,
ਰਾਜ ਨੇ ਬੈਠ ਕੇ ਵਿਚਾਰ ਕੀਤੀ, ਤਦੋਂ
ਸਭ ਕਕਈ ਨਾਰ ਵਿਚਾਰ ਕਰੀ,
ਕਕਈ ਨੇ ਵਿਚਾਰ ਕੀਤੀ ਆਪਣੇ ਮਨ ਵਿੱਚ।
ਜੇ ਤੇ ਸਤ ਸੂਰਜ ਸੋ ਬਤਾਰੀ,
ਹਾਂਜੀ
ਜੇ ਤੇ ਸਤ ਸੂਰਜ ਸੋ ਬਤਾਰੀ,
ਚੰਦਰਮਾ ਤੇ ਸੂਰਜ ਨਾਲੋਂ ਵੱਧ ਸੋਭਾ ਧਾਰਨ ਕੀਤੀ ਹੋਈ ਹੈ ਜਿਸਨੇ।
ਤੇ ਵਿਆਹਤ ਮੰਗ ਲਏ ਦੋ ਬਰੰ,
ਜਦੋਂ ਕਕਈ ਨੂੰ ਵਿਆਹਿਆ ਤਾਂ ਦਸਰਤ ਦੇ ਨਾਲ ਇਹਨੇ ਗੱਲ ਕਰ ਲਈ ਵੀ ਮੈਂ ਦੋ ਵਾਰ ਮੰਗਾਂਗੀ।
ਜੇ ਤੇ ਅਵਧੇਸ ਕੇ ਪ੍ਰਾਨ ਹਰੰ,
ਜਿਨ੍ਹਾਂ ਬਚਨਾਂ ਦੇ ਮੰਗਣ ਦੇ ਨਾਲ ਰਾਜੇ ਦੀ ਮੌਤ ਹੋਣੀ ਹੈ।
ਸਮਝੀ ਨਾ ਨਰੇਸ਼ਰ ਬਾਤ ਦਸੀਏ,
ਆਹੀਏ ਹਿਰਦੇ ਵਿੱਚ ਰਾਜੇ ਨੇ ਗੱਲ ਨਾ ਸਮਝ ਸਕਿਆ ਇਹਦੇ ਕਕਈ ਦੀ ਨੂੰ।
ਤਦ ਹੀ ਤੇ ਕਹੋ ਵਰ ਦੋਏ ਦੀਏ,
ਇਹਨੂੰ ਦੋ ਵਾਰ ਕਕਈ ਨੂੰ ਦੇ ਦਿੱਤੇ।
ਹੁਣ ਦੇਵ ਅਦੇਵ ਨੂੰ ਯੁੱਧ ਪਰੋ,
ਫਿਰ ਦੇਵਤਾ ਤੇ ਦੈਂਤਾਂ ਦਾ ਜੰਗ ਪੈ ਗਿਆ ਇੱਕ ਵੇਰ।
ਜੈ ਯੁੱਧ ਘਣੋ ਨਿਰਪ ਆਪ ਕਰੋ,
ਤੇ ਰਾਜ ਨੇ ਬਹੁਤ ਭਾਰੀ ਜੰਗ ਕੀਤਾ ਦਸਰਥ ਨੇ।
ਹੱਥ ਸਾਰਥੀ ਸਿੰਦਨ ਨਾਰ ਹੱਕਿਓ, ਹੱਥ ਸਾਰਥੀ, ਹੱਥ
ਕਿੱਥੇ,
ਹੱਥ ਸਾਰਥੀ,
ਸੱਚਾ ਕਿਉਂ ਕਹੀ ਜਾਣਾ ਯਾਰ, ਹੱਥ
ਹੱਥ ਸਾਰਥੀ ਸਿੰਦਨ ਨਾਰ ਹੱਕਿਓ,
ਹੱਥ ਨਾਸ ਹੋ ਗਿਆ ਸਾਰਥੀ ਸਿੰਦਨ, ਜਿਹੜਾ ਹੱਕਣ ਵਾਲਾ ਰਸਵਾਹੀਆ ਸੀ ਰਾਤ ਨੂੰ। ਸੋ ਉਹ ਜਦੋਂ ਮਰ ਗਿਆ ਜੰਗ ਦੇ ਵਿੱਚ, ਰਸਵਾਹੀ ਜਿਹੜਾ ਸੀ, ਤਾਂ ਕਕਈ ਨੇ ਉਸ ਵੇਲੇ ਰਥ ਨੂੰ ਹੱਕਣਾ ਕੀਤਾ, ਸੰਭਾਲਿਆ।
ਇਹ ਕੌਤਕ ਦੇਖ ਨਰੇਸ਼ ਚੱਕਿਓ,
ਚੱਕਿਓ ਚੱਕਰ ਤੋਂ ਹੋ ਗਿਆ, ਕੀ ਕਰਦੇ ਹੋ ਅੱਖਾਂ ਮੀਚੀਆਂ ਤੁਹਾਡੀਆਂ, ਬੁੱਧੂ ਬਣ ਕੇ ਬੈਠੇ ਹੈ।
ਹੁਣ ਰੀਝ ਦਏ ਦੋ ਤੀ ਬਰੰ,
ਕੀ ਕਰਦਾ ਪੰਗਤੀ ਛੱਡ ਕਿਉਂ ਗਿਆ ਭਾਈ ਗੁਰਮੁਖ?
ਜੈ ਕੌਤਕ ਦੇਖ ਨਰੇਸ਼ ਚੱਕਿਓ,
ਜਿਸ ਕੌਤਕ ਤਮਾਸ਼ੇ ਨੂੰ ਵੇਖ ਕਰਕੇ ਚੱਕਿਓ ਹੈਰਾਨ ਹੋ ਗਿਆ ਰਾਜਾ।
ਹੁਣ ਰੀਝ ਦੇ ਦੋ ਤੀ ਬਰੰ,
ਉਹ ਰੀਝ ਪ੍ਰਸੰਨ ਹੋ ਕੇ ਖੁਸ਼ ਹੋ ਕੇ ਇੱਕ ਕਈ ਨੂੰ ਦੋ ਵਾਰ ਦੇ ਦਿੱਤੇ ਰਾਜੇ ਨੇ।
ਕਿਤਮੋ ਸੋ ਵਿਚਾਰ ਕਛੂ ਨਾ ਕਰਨ,
ਆਪਣੇ ਚਿੱਤ ਵਿੱਚ ਥੋੜੇ ਮਾਤਰ ਵੀ ਵਿਚਾਰ ਨਹੀਂ ਕੀਤੀ।
ਕਹੀ ਨਾਟਕ ਮੱਧ ਚਰਿੱਤਰ ਕਥਾ,
ਜਿਹੜਾ ਹਨੂੰਮਾਨ ਨਾਟਕ ਬਣਿਆ ਉਹਦੇ ਵਿੱਚ ਇਹ ਕਥਾ ਕਹੀ ਹੋਈ ਹੈ। ਜਿਸ ਵੇਲੇ ਨਰੰਗਾ ਮਰਿਆ ਤੇ ਬਹਾਦਰ ਸ਼ਾਹ ਨੂੰ ਦਸਵੇਂ ਪਾਤਸ਼ਾਹ ਜੀ ਨੇ ਤਖ਼ਤ ਦਵਾਇਆ ਤੇ ਆਗਰੇ ਵਾਲੇ ਕੈਦੀ ਛੱਡੇ ਹਨ, ਉੱਥੇ ਹਨੂੰਮਾਨ ਨਾਟਕ ਜਿਹੜਾ ਸੀ ਉਹਦਾ ਨਾਮ ਸੀ ਪ੍ਰੇਮੀ ਦਾ ਹਿਰਦਾ ਰਾਮ। ਹਿਰਦਾ ਰਾਮ ਨੇ ਉਹ ਗ੍ਰੰਥ ਲਿਖਿਆ ਹੈ, ਉਹਦੇ ਵਿੱਚ ਸਾਰੀ ਕਥਾ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਖੋਲ ਕੇ ਲਿਖੀ ਹੈ। ਜਿਸ ਵੇਲੇ ਬਹਾਦਰ ਸ਼ਾਹ ਤਖ਼ਤ ਦਾ ਮਾਲਕ ਬਣਿਆ ਤੇ ਰਾਜੇ ਕੈਦੀ ਕੀਤੇ ਛੁਡਾਇਆ ਦਸਵੇਂ ਪਾਤਸ਼ਾਹ ਨੇ ਜਾਂ ਬਾਕੀ ਹੋਰ ਜਨਤਾ ਵੀ, ਉਸ ਵੇਲੇ ਉਹ ਗ੍ਰੰਥ ਦਸਵੇਂ ਪਾਤਸ਼ਾਹ ਦੇ ਭੇਟਾ ਕੀਤਾ ਸੀ ਬਹਾਦਰ ਸ਼ਾਹ ਨੇ। ਉਹਦੀ ਕਥਾ ਦਾ ਇਸ਼ਾਰਾ ਦਸਵੇਂ ਪਾਤਸ਼ਾਹ ਨੇ ਇੱਥੇ ਕਰ ਦਿੱਤਾ ਕਿ ਹਨੂੰਮਾਨ ਨਾਟਕ ਦੇ ਵਿੱਚ ਲਿਖੀ ਹੋਈ ਹੈ ਕਥਾ ਵਿਸਤਾਰ ਨਾਲ,
ਜੈ
ਸਰਦਾ ਰਾਮ ਦੀ ਲਿਖੀ ਹੈ।
ਜੈ ਦੀਨ ਸੁਰੇਸ਼ ਨਰੇਸ਼ ਜਥਾ, ਜੈ ਦੀਨ ਸੁਰੇਸ਼ ਨਰੇਸ਼ ਜਥਾ,
ਕਿ ਜਿਹਨੇ ਵਰ ਦਿੱਤੇ ਰਾਜੇ ਨੇ।
ਹਰ ਜੀਤ ਏਕ ਅਨੇਕ ਵਿਦਮ,
ਹਰ ਜੀਤ ਅਨੇਕ ਏਕ ਅਨੇਕ ਵਿਦਮ, ਸੋ ਰਾਜ ਦੁਸ਼ਮਣਾਂ ਨੂੰ ਜਿਤਨਾ ਕੀਤਾ ਅਨੇਕ ਤਰੀਕਿਆਂ ਕਰਕੇ।
ਸਭ ਕਾਜ ਨਵੇਸ਼ਵਰ ਕੀਨ ਸਿਧਮ,
ਇਹ ਸਾਰੇ ਕੰਮ ਜਿਹੜੇ ਸੀ ਪੂਰੇ ਕਰ ਲਏ ਰਾਜੇ ਨੇ।
ਦਿਨ ਰਹਿਣ ਬਿਹਾਰਤ ਮੱਧ ਬਨਮ,
ਬਿਹਾਰਤ ਨਾਲ ਵਿਚਰਨ ਦਾ ਵਿਚਰਦਾ ਹਮੇਸ਼ਾ ਹੀ ਬਣ ਜੰਗਲ ਦੇ ਮੱਧ ਵਿੱਚ ਦਿਨੇ ਰਾਤ।
ਜਲ ਲੈਣ ਦਜਾਏ ਤਹਾਂ ਸਰਵਨੰ,
ਜਲ ਲੈਣ,
ਜਲ ਲੈਣ ਦਜਾਏ ਤਹਾਂ ਸਰਵਨੰ,
ਹਾਂ ਜਲ ਪਾਣੀ ਨੂੰ ਲੈਣ ਵਾਸਤੇ ਦਜਾਏ ਪੰਡਿਤ ਸੀ ਜਿਹੜਾ ਸਰਵਣ ਨਾਵੇਂ, ਉਹ ਗਿਆ ਇੱਕ ਦਿਨ ਜੰਗਲ ਵਿੱਚ।
ਇਤ ਮਾਤ ਤਜੇ ਦੋ ਅੰਧ ਭੋਇੰ,
ਸਰਵਣ ਦਾ ਨਾਮ ਹੈ ਅੰਧਾ ਤੇ ਅੰਧੀ, ਇਹਦੇ ਮਾਤਾ ਸੀ ਦੋਵੇਂ। ਸੋ ਪਿਤ ਮਾਤ ਤਜੇ ਦੋ,
ਪਿਤ ਮਾਤ ਤਜੇ ਦੋ ਅੰਧ ਭੋਇੰ,
ਅੰਨੇ ਸੀ ਭੋਇੰ ਧਰਤੀ ਤੇ ਛੱਡਿਆ ਦੋਹਾਂ ਮਾਤਾ ਪਿਤਾ ਨੂੰ, ਤੇ ਸਰਵਣ ਪਾਣੀ ਲੈਣ ਵਾਸਤੇ ਸਰਜੂ ਨਾਵੇਂ ਨਦੀ ਤੇ ਗਿਆ।
ਗਹਿ ਪਾਤਰ ਚੱਲਿਓ ਜਲ ਲੈਣ ਸੁਅੰ,
ਉਹ ਸੁਅੰ ਨਾ ਪੁੱਤਰ ਦਾ ਹੁੰਦਾ ਹੈ, ਸੁਅੰ ਪੁੱਤਰ ਜਿਹੜਾ ਸਰਵਣ ਸੀ ਉਹ ਪਾਣੀ ਲੈਣ ਵਾਸਤੇ ਜਦ ਤੁਰਿਆ,
ਮਨ ਨੂੰ ਦਿੱਤ ਕਾਲ ਸੰਧਾਰ ਤਹਾ,
ਮਨ ਨੂੰ,
ਮਨ ਨੂੰ ਦਿੱਤ ਕਾਲ ਸੰਧਾਰ ਤਹਾ,
ਹਾਂਜੀ ਨੋਦਤ ਠੀਕ, ਮਨ ਨੋਦਤ ਕਾਲ ਸੰਧਾਰ ਤਹਾ, ਜਿਹੜਾ ਮੁਨੀ ਸੀ ਸਰਵਣ, ਸੋ ਇਹਨੂੰ ਕਾਲ ਜਿਹੜਾ ਸੀ ਸੰਘਾਰ ਕਰਨ ਵਾਸਤੇ ਸੁਧਾਰ ਕੇ ਚੰਗੀ ਤਰ੍ਹਾਂ ਉਦੇ ਹੋਇਆ, ਨੋਦਤ ਤੋਂ ਉਦੇ ਹੋਇਆ ਕਾਲ ਚੱਲਿਆ ਉਸ ਪਾਸੇ ਨੂੰ ਮਾਰਨ ਵਾਸਤੇ ਸਰਵਣ ਨੂੰ।
ਨਿਰਪ ਬੈਠ ਪਤੂਨ ਬਾਂਧ ਜਹਾ,
ਨਿਰਪ ਰਾਜਾ ਜਿਹੜਾ ਸੀ ਦਸਰਥ, ਤੇ ਪਤੂਨ ਨਾਮ ਹੈ ਪੱਤਰਿਆਂ ਦਾ, ਪੱਤਰਿਆਂ ਦੀ ਕੁੱਲੀ ਬੰਨ ਕੇ ਬੈਠਾ ਸੀ ਰਾਜਾ ਨਦੀ ਦੇ ਕਿਨਾਰੇ ਤੇ ਦਸਰਥ।
ਪਵਕੰਤ ਘਟੰ ਅਤ ਨਾਦ ਹੋਵੰ,
ਤੇ ਜਦੋਂ ਉਹ ਜਿਹੜਾ ਹੱਥ ਵਿੱਚ ਬਰਤਨ ਪਕੜਿਆ ਹੋਇਆ ਸੀ ਪਾਣੀ ਦੇ ਵਿੱਚ ਡਬੋਇਆ ਭਰਨ ਵਾਸਤੇ, ਉਹ ਭੱਖ ਭੱਖ ਦੀ ਆਵਾਜ਼ ਹੋਈ ਜਦੋਂ,
ਸੁਨ ਕਾਨ ਪਰੀ ਅਜਰਾਜ ਸੁਅੰ,
ਹਾਂਜੀ ਅਜਰਾਜ ਠੀਕ ਹੈ, ਅਜਰਾਜ ਦਾ ਸੁਅੰ ਪੁੱਤਰ ਕੌਣ ਹੈ ਦਸਰਥ, ਉਹਦੇ ਕੰਨ ਵਿੱਚ ਜਦੋਂ ਆਵਾਜ਼ ਪਈ ਭੱਖ ਭੱਖ ਦੀ ਪਾਣੀ ਭਰਨ ਦੀ,
ਗਹਿ ਪਾਨ ਸੁਬਾਨ ਹੈ ਤਾਨ ਧਨ,
ਉਸ ਵੇਲੇ ਗਹਿ ਪਕੜ ਕੇ ਪਾਨ ਹੱਥ ਵਿੱਚ ਧਰਖ ਤੇ ਤੀਰ।